सिद्ध कहन लगे महाराज होर किसे ढंग नाल अकाल पुरख का अंत नहीं पैंदा, ये दसो भी ओदा घर केड़ा है, घर तो भाव ओदा जिथे ओदा वसदा, फिर ओदा दर केड़ा दरवाजा जिथे ओ बह के सारिया की सांभ संभाल करदा है। सो दर केहा सो घर केहा, ओदा दर केड़ा है, केहा जिहा ओदा घर केहा जिहा, जितदा है सरब संभाले, जिथे बह के ओ सारिया की सांभ संभाल करदा। सो दर तीन ने, पहला जपजी साहब च सोदर है जिहड़ा हुण आपां इस वक्त पढ़ रहे हैं। ये महाराज ने सिद्धां दे नाल चर्चा की है उदों उचारण किया। एक सोदर अकाल पुरख के सामने सन्मुख उचारण किया जिहड़ा भरै रस विच पढ़दे हां, सो दर तेरा केहा सो कर केहा। इत्थे लिखिया सो दर केहा, तेरा नहीं लिखिया। बेबे नानकी ने जब पहली बारी गुरु नानक देव जी बेई नदी चो होके आए बाहर निकले, बेबे नाल बहुत प्यार नाल बचन कर दे, कहन लगे वीर जी किथे गए से, कहने असी बेबे सचखंड गए सी अकाल पुरख दे पास। सारा वृतांत सुनाउंदे कहने उहदा दर किहा जिहा, उहदा घर किहा जिहा। उत्थे महाराज ने एक तीसरा सोदर उचारिया जिहड़ा हासा राग दे शुरू च आउंदा। इस तरह गुरबाणी के अंदर तीन सोदर हन, जो खास करके किसी विद्वान नूं भी उलझाउणा होवे ना तां इह प्रश्न करी दिंदे ने, मैं किन्ने सोदर ने बाणी च, आम नहीं किसी नूं छेती पता लगता, इत्थों आके फेल हो जांदा। कई चीजां गुरबाणी च दो दो तीन तीन चार चार ने, वो तीन सोदर हमेशा याद रखने। हुण आपां जपजी साहब वाला सोदर पढ़ रहे हैं। सो महाराज कहिंदे सो दर केहा सो कर केहा, जित बह सरब संभाले, ओ तेरा दर केड़ा है। हुण वाहिगुरु दे दर कई प्रकार नाल ने, जिवें उहदे घर कई प्रकार दे ने। वाहिगुरु दा घर इक तां अपना हिरदा, क्योंकि घर दे घर अखर दे 18 अर्थ ने, कल्ला घर। हुण वाहिगुरु अकाल पुरख दा घर जिहड़ा है ओ साडा हिरदा भी है, दसम द्वार भी है। वाहिगुरु दा घर साध संगत भी है, वाहेगुरु का घर सचखंड भी है। इस तरह महाराज अकाल पुरख नूं जे आपां कहीए कि उह सचखंड च बह के सारिआं नूं देखदा, पर उह तां सर्व व्यापक है। तां महाराज सच्चे पातशाह कहिंदे सो दर केहा, उह तेरा दर केहा किहा जिहा, साध संगत रूपी दर। सो घर केहा उह घर किहा जिहा, सो इस करके जय घर कीर्त आखी है, करते का हुए बिचारो, तित घर गावो सोहला, सिवरियो सिरजन हारो, तुम गावो मेरे निर्भाव का सोहला, हाँ वारी जित सोहला सदा सुख हो। वो ये घर है साध संगत रूपी, जित बह सरब संभाले, जिथे बह के सारे जाने तेनु याद करते ने। वो तेरा दर केड़ा वो केड़ा घर, बिलकुल इसे तरह ही सचखंड विच है। सो दर केहा सो कर केहा, जित बह सरब संभाले, जिथे बह के सारिया अच्छिया रूहां जिहड़ियां तेरे दर ते प्रवान हो गईयां ने, जिथे बह के तेनू याद करदे ने सारे, तेरा नाम जपदे ने, जिथे एक रस अनहद शब्द चलदा है सचखंड दे विच, इतनी मिठी धुनी ते जिथे जीव दी बिरती खुलदी नहीं। सो दर ओ तेरा दर केहा जिहा, ओ घर केहा जिहा, जिथे बह के तेनू सारे याद करते ने। साध संगत रूपी घर कहा जा, ओ तेरा हिरदा रूपी घर कहा जा, जिथे सारे मना दे अंदर जाप करते ने। ओ तेरा दर जेड़ा मुख, क्योंकि दरवाजा मेन हुंदा, इसे तरह शरीर का जेड़ा दरवाजा मूह है, ते घर जेड़ा ओ हिरदा। वाहेगुरु हिरदे रूपी घर विच ही आप सिमरन करते हैं, जित बह सरब संभाले, जिथे सारे जने बह के, बहन का मतलब हुंदा स्थित होके टिक के, जिस हिरदे रूपी घर दे विच ए तेरा नाम जपदे ने, जिस मूंह दे नाल तेरा नाम जपदे ने, ओ कैसा सुंदर है, ओ ब्रह्म ज्ञानी का मुख किन्ना सुंदर है, तेरा सचखंड रूपी घर किन्ना सुंदर है। राजा महाराजा दे दर दे उत्ते बहुत बाजे गाजे हर वक्त बजदे रहिंदे ने, अकाल पुरख के दर के उत्ते भी ਵਾਜੇ ਨਾਦ ਅਨੇਕ ਅਸੰਖਾਂ। ਕਹਿੰਦੇ ਅਨੇਕਾਂ ਪ੍ਰਕਾਰ ਦੇ ਅਣਗਿਣਤ ਹੀ ਨਾਦ ਵੱਜਦੇ ਨੇ ਅਕਾਲ ਪੁਰਖ ਦੇ ਦਰ ਦੇ ਉੱਤੇ। ਕੇਤੇ ਵਾਵਣ ਹਾਰੇ, ਕਿੰਨੇ ਉਹਨਾਂ ਨੂੰ ਵਜਾਉਣ ਵਾਲੇ ਨੇ, ਵਜਾਉਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੈ। ਇੰਨੇ ਵਜਾਉਣ ਵਾਲੇ ਨੇ ਕਿ ਜਿੱਤ ਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ਼, ਕੋਈ ਅੰਤ ਨਹੀਂ ਹੈ ਤੇਰੇ ਦਰ ਦੇ ਉੱਤੇ। ਬੜੇ 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 ਅਕਾਲ ਉਸਤ ਵਿਚ ਮਹਾਰਾਜ ਕਹਿੰਦੇ ਤੇਰੇ ਦਰ ਦੇ ਉੱਤੇ ਕਰੋੜਾਂ ਹੀ ਰਾਮ ਚੰਦਰ, ਕਰੋੜਾਂ ਕ੍ਰਿਸ਼ਨ ਬੜੇ ਭੈ ਸੰਯੁਕਤ ਹੱਥ ਜੋੜ ਕੇ ਤੇਰੇ ਦਰ ਦੇ ਉੱਤੇ ਖੜੇ ਨੇ, ਜਿਹੜੇ ਤੇਥੋਂ ਭੈ ਕਰਦੇ ਨੇ, ਤੇਥੋਂ ਡਰਦੇ ਨੇ। ਦੇਵੀਆਂ ਹੱਥ ਜੋੜ ਜੋੜ ਕੇ ਖੜੀਆਂ ਨੇ, ਲੱਖਾਂ ਪੀਰ ਪੈਗੰਬਰ ਖੜੇ ਨੇ, ਪਤਾ ਨੀ ਕੋਈ ਗਿਣਤੀ ਨੀ, ਇੰਨਾ ਕੁਝ ਤੇਰੇ ਦਰ ਦੇ ਉੱਤੇ ਹੱਥ ਜੋੜ ਜੋੜ ਕੇ ਖੜੇ ਨੇ, ਤੇਰੀ ਉਸਤਤ ਗਾਉਂਦੇ ਨੇ ਅਸੰਖਾਂ। ਕਿੰਨੇ ਵਜਾਉਣ ਵਾਲੇ ਬਾਜਿਆਂ ਨੂੰ ਵਜਾਉਂਦੇ, ਹਾ ਹਾ ਊਹੂ, ਇਹ ਗੰਧਰਵਾਂ ਦੇ ਨਾਮ ਨੇ, ਕਿੰਨਰ ਨਰ ਤੇ ਟਾਉਣਾ ਤੇ ਛਾਉਣਾ ਗਾਉਣਾ, ਇਹ ਸ਼ਿਵਜੀ ਦੇ ਨਰ, ਇਹ ਕਿੰਨੇ ਹੀ ਗਾਣੇ ਤੈਨੂੰ ਗਾਉਂਦੇ ਨੇ। ਕੇਤੇ ਰਾਗ ਪਰੀ ਸਿਉਂ ਕਹੀਨ, ਕੇਤੇ ਗਾਵਣ ਹਾਰੇ, ਕਿੰਨੇ ਕੁ ਰਾਗ ਗਾਉਂਦੇ ਨੇ, ਕੌਣ ਪਰੀਆਂ। ਸਿਉਂ ਤੋਂ ਭਾਵ ਪੁੱਤਰ ਹੁੰਦਾ, ਵੈਸੇ ਤਾਂ ਸਿਉਂ ਤੋਂ ਭਾਵ ਹੈ ਸੰਯੁਕਤ। ਕਿੰਨੀਆਂ ਪਰੀਆਂ ਰਾਗ ਸੰਯੁਕਤ ਤੇਰੇ ਦਰ ਦੇ ਉੱਤੇ ਖੜੀਆਂ ਹੋ ਕੇ ਗਾਉਂਦੀਆਂ ਨੇ, ਕਿੰਨੇ ਉਹਨਾਂ ਦੇ ਨਾਲ ਹੋਰ ਗਾਉਣ ਵਾਲੇ ਗਾਉਂਦੇ ਨੇ। ਪਰ ਜਦੋਂ ਗਾਵਣ ਹਾਰੇ ਆ ਜਾਂਦਾ, ਫਿਰ ਉਹਨਾਂ ਦੇ ਪੁੱਤਰ ਵੀ ਗਾਉਂਦੇ ਨੇ। ਰਾਗ ਏਕ, ਇੱਕ ਰਾਗ ਹੈ, ਸੰਗ ਪੰਚ ਬਰੰਗਨ, ਬਰ ਅੰਗਨ ਪੰਜ ਉਹਨਾਂ ਦੀਆਂ ਇਸਤਰੀਆਂ ਨੇ। ਸੰਗ ਅਲੱਪ ਹੈ, ਅੱਠ ਨੰਦਨ, ਅੱਠ ਉਹਨਾਂ ਦੇ ਪੁੱਤਰ ਨੇ। ਇੱਕ ਰਾਗ, ਪੰਜ ਉਹਨਾਂ ਦੀਆਂ ਇਸਤਰੀਆਂ ਤੇ ਅੱਠ ਅੱਠ ਪੁੱਤਰ, 84 ਗਿਣਤੀ ਬਣਦੀ ਕੁੱਲ। ਤੇ ਇਸ ਤਰ੍ਹਾਂ ਮੁੱਖ ਰੂਪ ਦੇ ਵਿੱਚ ਇਹ ਸਾਰੇ ਰਾਗ ਜਿਹੜੀਆਂ ਪਰੀਆਂ ਤੇਰੇ ਦਰ ਦੇ ਉੱਤੇ ਰਾਗਾਂ ਵਿੱਚ ਗਾਉਂਦੀਆਂ ਨੇ। ਜਿਵੇਂ ਕੱਲ ਸ਼ਾਮ ਦੇ ਪ੍ਰਸੰਗ ਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਆਇਆ, ਭਾਈ ਬਾਵਕ ਕੀਰਤਨੀਆ ਗੁਰੂ ਕਾ, ਮਹਾਰਾਜ ਜੀ ਨੂੰ ਕਹਿ ਕੇ ਕਹਿੰਦੇ ਨੇ ਆਹ ਰਾਗ ਵਿੱਚ ਗਾ, ਇਸ ਰਾਗ ਵਿੱਚ ਗਾ, ਭਾਈ ਬਾਵਕ ਸਾਨੂੰ ਅੱਜ ਫਲਾਨਾ ਰਾਗ ਸੁਣਾ, ਭਾਈ ਬਾਵਕ ਸਾਨੂੰ ਅੱਜ ਸ੍ਰੀ ਰਾਗ ਸੁਣਾ। ਇਉਂ ਕਹਿ ਕੇ ਸਤਿਗੁਰੂ ਮਹਾਰਾਜ ਆਪ ਵੀ ਸੁਣਦੇ ਨੇ ਰਾਗੀਆਂ ਤੋਂ। ਔਰ ਤੇਰੇ ਦਰ ਦੇ ਉੱਤੇ ਵੀ ਕਰੋੜਾਂ ਅਰਬਾਂ ਖਰਬਾਂ ਰਾਗਾਂ ਦੇ ਵਿੱਚ ਗਾਇਨ ਕਰਦੇ ਨੇ ਤੇਰੀ ਉਪਮਾ। ਕੌਣ ਕੌਣ ਗਾਉਂਦੇ ਨੇ ਹੁਣ? ਸਨਮੁਖ ਹੱਥ ਜੋੜ ਕੇ ਅਕਾਲ ਪੁਰਖ ਦੇ ਕਹਿੰਦੇ, ਗਾਲ ਹੈ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ, ਤੁਹਾਨੂੰ ਮਹਾਰਾਜ ਪਾਉਣ ਦੇਵਤਾ ਗਾਉਂਦਾ, ਪਾਣੀ ਦੇਵਤਾ ਗਾਉਂਦਾ, ਬਸੰਤਰ ਦੇਵਤਾ ਗਾਉਂਦਾ। ਕਿਵੇਂ? ਇੱਕ ਵਾਰੀ ਇੰਦਰ ਨੂੰ ਤੇ ਦੇਵਤਿਆਂ ਨੂੰ ਸਾਰਿਆਂ ਨੂੰ ਹੰਕਾਰ ਹੋ ਗਿਆ ਕਿ ਉਹ ਰੱਬ ਪਤਾ ਨਹੀਂ ਦੇਖਦਾ ਕਿ ਨਹੀਂ ਦੇਖਦਾ, ਪਰ ਅਸੀਂ ਤਾਂ ਬੜੀਆਂ ਸ਼ਕਤੀਆਂ ਵਾਲੇ ਹਾਂ। ਪਾਉਣ ਦੇਵਤਾ ਕਹਿੰਦਾ ਮੇਰੇ ਵਰਗਾ ਕੋਈ ਸ਼ਕਤੀ ਵਾਲ ਨਹੀਂ, ਮੈਂ ਉਡਾ ਦਿਆਂ। ਪਾਣੀ ਕਹਿੰਦਾ ਮੈਂ ਡਬੋ ਦਿਆਂ। ਅੱਗ ਕਹਿੰਦਾ ਮੈਂ ਜਿੱਥੇ ਚਲਾ ਜਾਵਾਂ ਸਭ ਨੂੰ ਸਾੜ ਦਿਆਂ। ਇੰਦਰ ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਪਰਮੇਸ਼ਰ ਨੇ ਸੋਚਿਆ ਇਹ ਤਾਂ ਹੰਕਾਰ ਹੋ ਗਿਆ। ਪਰਮੇਸ਼ਰ ਨੇ ਇੱਕ ਸਾਧੂ ਦਾ ਰੂਪ ਧਾਰਨ ਕੀਤਾ ਤੇ ਸਵਰਗਾਂ ਦੇ ਦਰਵਾਜ਼ੇ ਦੇ ਵਿੱਚ ਬੈਠ ਕੇ ਜਾ ਚੌਂਕੜੀ ਲਾ ਕੇ। ਜਿਹੜੀਆਂ ਇੰਦਰ ਦੀਆਂ ਨਰਤਕੀਆਂ ਨੱਚ ਰਹੀਆਂ ਸੀ, ਉਹ ਕਹਿੰਦੇ ਸਾਡਾ ਤਾਲ ਨਹੀਂ ਵੱਜਦਾ, ਸਾਡੇ ਪੈਰ ਉਖੜੀ ਜਾਂਦੇ ਨੇ। ਜਿਹੜਾ ਉਹ ਆ ਕੇ ਮਹਾਤਮਾ ਕੋਈ ਬੈਠਾ ਨਾ, ਉਹਦਾ ਪ੍ਰਤਾਪ ਬਹੁਤ ਹੈ। ਇੰਦਰ ਕਹਿੰਦਾ ਹਾਂ ਔਖਾ ਜਿਹਾ ਤਾਂ ਮੈਂ ਵੀ ਹੋ ਰਿਹਾ ਬੜਾ, ਇਹ ਪਤਾ ਨਹੀਂ ਕੌਣ ਹੈ ਇਹ। ਸਾਰੇ ਦੇਵਤਿਆਂ ਚ ਖਲਬਲੀ ਮੱਚ ਗਈ। ਉਸ ਵਕਤ ਇੰਦਰ ਨੇ ਸਾਰਿਆਂ ਨਾਲੋਂ ਪਹਿਲਾਂ ਭੇਜਿਆ ਪਾਉਣ ਦੇਵਤੇ ਨੂੰ, ਕਹਿੰਦਾ ਤੂੰ ਪੁੱਛ ਕੇ ਆ ਪਾਉਣਾ, ਜਾ ਕੇ ਪੁੱਛਦੇ ਮਹਾਤਮਾ ਜੀ ਤੁਸੀਂ ਕੌਣ ਹੋ। ਮਹਾਤਮਾ ਜੀ ਅੱਗੇ ਪਰਮੇਸ਼ਰ ਨੇ ਕਹਿੰਦੇ ਹਾਂ ਤੂੰ ਦੱਸ ਕੌਣ ਹੈ। ਕਹਿੰਦੇ ਮੈਂ ਪਾਉਣ ਦੇਵਤਾ। ਕਹਿੰਦੇ ਕੀ ਕੰਮ ਕਰਦਾ? ਕਹਿੰਦੇ ਮੈਂ ਜੀ ਨੇਰੀਆਂ ਲਿਆਉਣਾ। ਕਹਿੰਦੇ ਅੱਛਾ, ਇੱਕ ਘਾਹ ਜਿਹਾ ਛੋਟਾ ਜਿਹਾ ਕੱਖ ਜਿਹਾ ਰੱਖਤਾ। ਕਹਿੰਦੇ ਲੈ ਆ ਉਡਾ ਕੇ ਦਿਖਾ ਜਰਾ। ਪਾਉਣ ਦੇਵਤਾ ਨੇ ਆਪਣਾ ਸਾਰਾ ਜ਼ੋਰ ਲਾਤਾ, ਸਾਰਾ ਜ਼ੋਰ ਲਾਤਾ, ਹਨੇਰੀਆਂ ਲਿਆ ਤੀਆਂ, ਤੂਫਾਨ ਲਿਆ ਤੇ, ਕੱਖ ਹਿੱਲਿਆ ਹੀ ਨਹੀਂ। ਸ਼ਰਮਸਾਰ ਹੋ ਕੇ ਵਾਪਸ ਮੁੜ ਗਿਆ। ਫਿਰ ਇੰਦਰ ਦੇਵਤਾ ਕਹਿੰਦਾ ਪਾਣੀ ਤੂੰ ਜਾ ਜਰਾ। ਕਹਿੰਦੇ ਤੂੰ ਕੌਣ? ਕਹਿੰਦੇ ਤੂੰ ਦੱਸ ਕੌਣ? ਕਹਿੰਦੇ ਮੈਂ ਪਾਣੀ ਦੇਵਤਾ। ਕਹਿੰਦੇ ਮੈਂ ਪੂਰੀ ਸ੍ਰਿਸ਼ਟੀ ਨੂੰ ਡੋਬਣ ਦੀ ਸਮਰੱਥਾ ਰੱਖਦਾ। ਕਹਿੰਦੇ ਲੈ ਮੇਰਾ ਕੱਖ ਡਬੋ ਕੇ ਦਿਖਾ, ਰੋੜ ਕੇ ਦਿਖਾ, ਜੋ ਮਰਜ਼ੀ ਕਰਕੇ ਦਿਖਾ। ਉਹਨੇ ਆਪਣਾ ਪੂਰਾ ਜ਼ੋਰ ਲਾ ਲਿਆ, ਪਰਮੇਸ਼ਰ ਦਾ ਕੱਖ ਵੀ ਨਹੀਂ ਰੋੜ ਸਕਿਆ। ਉਹ ਨਹੀਂ ਮੁੜ ਗਿਆ। ਫਿਰ ਅਗਨੀ ਦੇਵਤਾ ਆ ਗਿਆ। ਕਹਿੰਦੇ ਤੁਸੀਂ ਕੌਣ? ਕਹਿੰਦੇ ਤੂੰ ਦੱਸ ਕੌਣ? ਕਹਿੰਦੇ ਮੈਂ ਅਗਨੀ ਦੇਵਤਾ, ਮੈਂ ਸਾਰੀ ਦੁਨੀਆ ਸਾੜ ਕੇ ਸਵਾਹ ਕਰ ਸਕਦਾ। ਕਹਿੰਦਾ ਮੇਰਾ ਇੰਨਾ ਕੁ ਤੱਖ ਹੈ, ਸਾੜ ਕੇ ਸਵਾਹ ਕਰਕੇ ਦਿਖਾਓ। ਤੱਖ ਨੀ ਬਣਿਆ ਉਹ ਤੋਂ। ਉਹ ਵੀ ਸ਼ਰਮਸਾਰ ਹੋ ਕੇ ਮੁੜ ਗਿਆ। ਜਦ ਇੰਦਰ ਉੱਠ ਕੇ ਆਇਆ ਕਹਿੰਦਾ ਮੈਂ ਦੇਖਦਾ ਜਾ ਕੇ। ਬੜੀ ਆਕੜ ਜੀ ਨਾਲ ਪਰਮੇਸ਼ਰ ਅਲੋਪ ਹੋ ਗਏ। ਫਿਰ ਆਕਾਸ਼ ਬਾਣੀ ਰਾਹੀਂ ਕਹਿੰਦੇ ਉਹ ਅਸੀਂ ਤਾਂ ਤੁਹਾਡਾ ਹੰਕਾਰ ਤੋੜਨ ਆਏ ਸੀ। ਜਦੋਂ ਪਰਮੇਸ਼ਰ ਨੇ ਇੰਨੀ ਗੱਲ ਕਹੀ ਤਾਂ ਸਾਰਿਆਂ ਦੀ ਅਕਲ ਚ ਗੱਲ ਆਈ। ਉਹ ਤਾਂ ਪਰਮੇਸ਼ਰ ਸਨ ਆਪ। ਤਦੋਂ ਫਿਰ ਉਹਦੀ ਉਸਤਤ ਗਾਉਂਦੇ ਨੇ, ਗਾਵ ਹੈ ਪੌਨੋ ਪਾਣ ਪਾਣੀ ਬਹਿ ਸੰਤਰ, ਐਵੇਂ ਨੀ ਗਾਉਂਦੇ, ਸਭ ਗਾਉਂਦੇ ਨੇ। ਉਹਨਾਂ ਨੂੰ ਪਤਾ ਕਿ ਪਰਮੇਸ਼ਰ ਦਾ ਅਸੀਂ ਕੁਛ ਨੀ ਵਿਗਾੜ ਸਕਦੇ, ਪਰਮੇਸ਼ਰ ਬਹੁਤ ਵੱਡਾ ਹੈ। ਗਾਵ ਹੈ ਪੌਨੋ ਪਾਣ, ਜਿਹੜੇ ਪਾਉਣ ਹਾਰੀ ਨੇ, ਜਿਹੜੇ ਕੁਛ ਨੀ ਖਾਂਦੇ, ਬਾਰਾਂ ਬਾਰਾਂ ਸਾਲ ਤੱਕ ਕੁਛ ਨੀ ਖਾਂਦੇ, ਪਾਉਣ ਹਾਰੀ ਵੀ ਤੈਨੂੰ ਗਾਉਂਦੇ ਨੇ। ਪਾਣੀ ਤੋਂ ਭਾਵ ਜਿਹੜੇ ਜਲ ਧਾਰੇ ਕਰਦੇ ਨੇ ਪਾਣੀ ਵਿਚ ਖੜ ਕੇ, ਉਹ ਵੀ ਤੈਨੂੰ ਗਾਉਂਦੇ ਨੇ। ਬੈਸੰਤਰ ਜਿਹੜੇ ਪੰਜ ਧੂਣੀਆਂ ਲਾਉਂਦੇ ਨੇ ਚਾਰੇ ਪਾਸੇ, ਉਹ ਵੀ ਤੈਨੂੰ ਗਾਉਂਦੇ ਨੇ। ਪਾਉਣ ਜਿਹੜੇ ਨੇ ਉਹ ਵੀ ਤੈਨੂੰ ਗਾਉਂਦੇ ਨੇ। ਪਾਉਣ ਵਾਲੇ ਕੌਣ ਨੇ? ਰਜੋ ਗੁਣੀ। ਪਾਣੀ ਵਾਲੇ ਕੌਣ ਨੇ? ਸਤੋ ਗੁਣੀ। ਬੈਸੰਤਰ ਕੌਣ ਹੈ? ਅਗਨੀ ਹੁੰਦੀ ਤਮੋ ਗੁਣੀ। ਤੈਨੂੰ ਸਾਰੇ ਹੀ ਗਾਉਂਦੇ ਨੇ। ਫਿਰ ਜਿਹੜੇ ਪਾਉਣ ਵਾਲੇ ਨੇ, ਜਿਨ੍ਹਾਂ ਨੇ ਆਪਣੀਆਂ ਪਾਉਣਾ ਨੂੰ ਸਾਧਿਆ ਹੋਇਆ ਹੈ, ਜਿਹੜੀਆਂ ਆਪਾਂ ਪਾਉਣਾ ਪਹਿਲਾਂ ਵੀ ਸੁਣ ਚੁੱਕੇ ਹਾਂ, ਉਦਿਆਨ ਬਿਆਨ ਸਮਾਨ, ਇਹ ਪਾਉਣਾ, ਇਹਨਾਂ ਨੂੰ ਸਾਧਨ ਵਾਲੇ ਪਾਉਣਾ ਹਾਰੀ ਜਿਹੜੇ ਦਸਮ ਦੁਆਰ ਵਿੱਚ ਆਪਣੇ ਸਵਾਸਾਂ ਨੂੰ ਚੜਾਉਂਦੇ ਨੇ, ਉਹ ਕਰਕੇ ਚੜਾ ਲੈਂਦੇ ਨੇ, ਫਿਰ ਲਾਹ ਲੈਂਦੇ ਨੇ, ਇਹ ਪਾਉਣ ਹਾਰੀ। ਇਹ ਦੂਜੀ ਕਿਸਮ ਦੇ ਨੇ। ਇੱਕ ਤਾਂ ਉਹ ਪਾਉਣ ਹਾਰੀ ਜਿਹੜੇ ਖਾਂਦੇ ਹੀ ਕੁਛ ਨਹੀਂ, ਇੱਕ ਤਾਂ ਉਹਨਾਂ ਨੂੰ ਵੀ ਪਾਉਣ ਹਾਰੀ ਕਹਿੰਦੇ ਨੇ। ਇੱਕ ਉਹ ਪਾਉਣ ਚੜਾਉਣ ਵਾਲੇ ਜਿਹੜੇ ਉੱਪਰ ਨੂੰ ਪਾਉਣ ਚੜਾਉਂਦੇ, ਉਹ ਵੀ ਤੈਨੂੰ ਗਾਉਂਦੇ ਨੇ। ਇੱਕ ਉਹ ਜਿਹੜੇ ਕਿੰਨਾ ਕਿਲੋ ਪਾਣੀ ਪੀ ਕੇ ਬਾਹਰ ਨੂੰ ਕੱਢਦੇ, ਪਾਣੀ ਦੇ ਧਾਰੇ ਕਰਦੇ ਨੇ। ਇੱਕ ਤਾਂ ਪਾਣੀ ਵਿੱਚ ਖੜਦੇ ਨੇ, ਇੱਕ ਪਾਣੀ ਦੇ ਹੀ ਕੱਢੀ ਜਾਂਦੇ, ਪੀ ਪੀ ਕੇ ਨੱਕ ਰਾਹੀਂ ਕੱਢ ਦਿੰਦੇ ਨੇ, ਕਦੇ ਮੂੰਹ ਰਾਹੀਂ ਬਾਹਰ ਕੱਢ ਦਿੰਦੇ ਨੇ। ਇੱਕ ਬੈਸੰਤਰ, ਇੱਕ ਅਗਨੀਆਂ ਨੂੰ ਪਾਉਣ ਵਾਲੇ, ਅੱਗ ਦੇ ਉੱਤੇ ਬਹਿਣ ਵਾਲੇ, ਜਠਰਾਗਨ ਅਗਨੀ ਤੇ ਕਾਬੂ ਪਾਉਣ ਵਾਲੇ। ਕਿੰਨੀਆਂ ਕੁ ਦੀ ਗਿਣਤੀ ਕਰਾਂਗੇ? ਸਾਰੇ ਤੁਹਾਨੂੰ ਗਾਉਂਦੇ ਨੇ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਰਾਜਾ ਹੈ ਨਾ ਧਰਮ ਰਾਜਾ, ਇਹ ਵੀ ਤੁਹਾਡੇ ਦਰ ਦੇ ਉੱਤੇ ਖੜ ਕੇ ਇਉਂ ਗਾਉਂਦਾ ਹੈ, ਹੇ ਵਾਹਿਗੁਰੂ ਮੈਥੋਂ ਸਦਾ ਨਿਆਂ ਹੋਵੇ, ਮੈਥੋਂ ਕਦੇ ਕੁਨਿਆ ਨਾ ਹੋ ਜਾਵੇ, ਇਹ ਕਿਰਪਾ ਰੱਖਿਓ। ਧਰਮ ਰਾਜਾ ਵੀ ਤੇਰੇ ਦਰ ਦੇ ਉੱਤੇ ਖੜ ਕੇ ਗਾਉਂਦਾ। ਇੱਕ ਧਰਮ ਰਾਜਾ ਨਹੀਂ, ਇਹ ਕਰੋੜਾਂ ਹੀ ਧਰਮ ਰਾਜੇ ਨੇ, ਕਰੋੜਾਂ ਹੀ ਨਰਕ ਨੇ, ਕਰੋੜਾਂ ਹੀ ਉਹ ਕਈ ਕੁਛ, ਇਹ ਕਰੋੜਾਂ ਦੀ ਗਿਣਤੀ ਚ ਰੱਬ ਜੋ ਹੋਇਆ। ਆਮ ਬੰਦੇ ਕੋਲ, ਵਿਚਾਰੇ ਕੋਲ ਇੱਕ ਮਕਾਨ ਹੁੰਦਾ ਛੋਟਾ ਜਿਹਾ, ਗਰੀਬ ਆਦਮੀ ਕੋਲ। ਅਮੀਰ ਬੰਦੇ ਦੀਆਂ ਪਟਿਆਲੇ ਚ ਪੰਜ ਕੋਠੀਆਂ ਹੋਣੀਆਂ, ਤੇ ਜਿਹੜੇ ਬੰਦੇ ਬਹੁਤ ਅਮੀਰ ਨੇ ਉਹਨਾਂ ਦੀ ਹਰੇਕ ਸ਼ਹਿਰ ਚ ਇੱਕ ਕੋਠੀ ਹੁੰਦੀ ਆ। ਜਿਹੜੇ ਉਦੋਂ ਵੀ ਅਮੀਰ ਨੇ ਉਹ ਬਾਹਰਲੇ ਦੇਸ਼ਾਂ ਚ ਵੀ ਹਰੇਕ ਥਾਂ ਤੇ ਇੱਕ ਇੱਕ ਕੋਠੀ ਆ ਉਹਨਾਂ ਦੀ। ਭਾਈ ਜਿੰਨਾ ਬੰਦਾ ਅਮੀਰ ਆ ਉਨੀ ਗਿਣਤੀ ਵੱਧਦੀ ਜਾਂਦੀ, ਤੇ ਪਰਮੇਸ਼ਰ ਸਭ ਤੋਂ ਹੀ ਅਮੀਰ ਹੈ। ਇਸ ਕਰਕੇ ਪਰਮੇਸ਼ਰ ਦੇ ਦਰ ਤੇ ਕਰੋੜਾਂ ਬ੍ਰਹਮੇ ਵਿਸ਼ਨੂੰ ਮਹੇਸ਼ ਇੰਦਰ ਦੇਵਤੇ ਧਰਮ ਰਾਜੇ ਪਤਾ ਨੀ ਕਿੰਨਿਆਂ ਦੀ ਗਿਣਤੀ ਵਿੱਚ ਖੜ ਕੇ ਤੈਨੂੰ ਗਾ ਰਹੇ ਨੇ, ਕੋਈ ਅੰਤ ਹੀ ਨਹੀਂ ਹੈ। ਗਾਲ ਹੈ ਚਿੱਤ ਗੁਪਤ ਲਿਖ ਜਾਣ ਹੈ, ਚਿੱਤਰ ਗੁਪਤ ਵੀ ਗਾਉਂਦੇ ਨੇ, ਜਿਹੜੇ ਚਿੱਤ ਦੀਆਂ ਗੱਲਾਂ ਨੂੰ ਗੁਪਤ ਰੂਪ ਵਿੱਚ ਜਾਣਦੇ ਨੇ, ਖੱਬੇ ਸੱਜੇ ਮੋਢੇ ਤੇ ਬੈਠ ਕੇ ਗਾਉਂਦੇ ਨੇ, ਉਹ ਵੀ ਤੈਨੂੰ ਗਾਉਂਦੇ ਨੇ। ਉਹ ਸਾਰੇ ਜੀਵਾਂ ਦਾ ਹਿਸਾਬ ਕਿਤਾਬ ਰੱਖਣ ਵਾਲੇ ਲਿਖ ਜਾਣ ਹੈ, ਜਿਹੜੇ ਲਿਖ ਲਿਖ ਕੇ ਜਾਣਦੇ ਨੇ, ਫਿਰ ਧਰਮ ਰਾਜੇ ਨੂੰ ਜਾ ਕੇ ਦਿੰਦੇ ਨੇ ਵੀ ਆਹ ਬੰਦੇ ਨੇ ਆਹ ਕੰਮ ਕੀਤਾ, ਇਹਨੇ ਆਹ ਕੰਮ ਕੀਤਾ। ਲਿਖ ਲਿਖ ਧਰਮ ਵਿਚਾਰੇ, ਉਹ ਫਿਰ ਲਿਖ ਲਿਖ ਕੇ ਧਰਮ ਰਾਜਾ ਉਹਨਾਂ ਦੇ ਪਾਪਾਂ ਤੇ ਪੁੰਨਾਂ ਦੇ ਵਿਚਾਰ ਕਰਦਾ, ਇਹਨੇ ਇੰਨੇ ਪੁੰਨ ਕੀਤੇ ਨੇ, ਇਹਨੇ ਪਾਪ ਕੀਤੇ ਨੇ, ਇਹ ਬੰਦੇ ਨੇ ਇੰਨੇ ਗੁਨਾਹ ਕੀਤੇ ਨੇ, ਇਹਨੂੰ ਇੰਨੀ ਸਜ਼ਾ ਦੇਣੀ ਹੈ। ਚਿੱਤਰਗੁਪਤ ਸਾਰਿਆਂ ਦਾ ਲੇਖਾ, ਚਿੱਤਰਗੁਪਤ ਜਦੋਂ ਜਾ ਕੇ ਧਰਮ ਰਾਜੇ ਦੇ ਮੂਹਰੇ ਰੱਖਦੇ ਨੇ ਨਾ ਹਿਸਾਬ ਕਿਤਾਬ, ਚਿੱਤਰਗੁਪਤ ਜਦ ਲੇਖਾ ਮੰਗਿਆ ਤਦ ਮਹਾਰਾਜ ਕਹਿੰਦੇ ਉਹ ਤੇਰਾ ਪਰਦਾ ਫਿਰ ਕੌਣ ਢਕੇਗਾ, ਤਦ ਕੌਣ ਪਰਦਾ ਤੇਰਾ ਢੱਕਾ ਕਰ ਸਕਦਾ ਕਿ ਮੈਂ ਤਾਂ ਕੀਤਾ ਹੀ ਨਹੀਂ। ਜੇ ਤੁਸੀਂ ਇਹ ਕਹਿ ਦਿਓ ਮੈਂ ਨਹੀਂ ਕੀਤਾ, ਉਹ ਕਹਿੰਦੇ ਲੈ ਫਿਰ ਪਿਛਲਾ ਦੇਖ ਆਪਣਾ, ਹੁਣ ਜਾ ਆਹ ਫਲਾਨੇ ਟਾਈਮ ਤੇ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਹ ਗਲਤੀ ਤੂੰ ਕਰਦੀ ਕੀਤੀ ਨਹੀਂ ਹੈ, ਸਾਰਾ ਕੁਝ ਸਾਹਮਣੇ ਦਿਖਾ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਧਰਮ ਰਾਜਾ ਵੀ ਵਿਚਾਰ ਕਰਦਾ, ਕਿਉਂ ਵਿਚਾਰਦਾ? ਕਿਉਂਕਿ ਗਲਤੀ ਨਾ ਹੋ ਜਾਵੇ ਕਿਤੇ ਮੈਥੋਂ। ਗਾਵੇ ਈਸ਼ਰ ਬ੍ਰਹਮਾ ਦੇਵੀ, ਧਰਮ ਰਾਜਾ ਤੇ ਚਿੱਤਰਗੁਪਤ ਤਾਂ ਗਾਉਂਦੇ ਨੇ, ਈਸ਼ਰ ਤੋਂ ਬਾਅਦ ਸ਼ਿਵਜੀ ਵੀ ਗਾਉਂਦਾ, ਬ੍ਰਹਮਾ ਵੀ ਗਾਉਂਦਾ। ਸ਼ਿਵਜੀ ਇੱਕ
ਇੱਥੇ ਤਾਂ ਇੱਕ ਦਾ ਬਾਅਦ ਕਹਿੰਦਾ ਅੱਗੇ 11 ਰੁਦਰ ਨੇ ਕੁੱਲ ਸ਼ਿਵਜੀ ਦੇ 11 ਅਵਤਾਰ ਵੀ ਤੈਨੂੰ ਗਾਉਂਦੇ ਨੇ ਗਾਵੇ ਬ੍ਰਹਮਾ ਬ੍ਰਹਮਾ ਦਾ ਕੋਈ ਅੰਤ ਹੀ ਨਹੀਂ ਇੰਨੇ ਬ੍ਰਹਮੇ ਨੇ ਉਹ ਸਾਰੇ ਤੈਨੂੰ ਗਾਉਂਦੇ ਨੇ 9 ਕਰੋੜ ਦੇਵੀਆਂ ਤੈਨੂੰ ਗਾਉਂਦੀਆਂ ਨੇ ਸੋਹਣ ਸਦਾ ਸਵਾਰੇ ਜਿਹੜੇ ਤੇਰੇ ਸਵਾਰੇ ਹੋਏ ਨੇ ਤੇਰੇ ਹੀ ਬਣਾਏ ਹੋਏ ਨੇ ਤੇਰੇ ਦਰ ਦੇ ਉੱਤੇ ਸੁਭਨੀਕ ਹੋ ਰਹੇ ਨੇ ਉਹ ਵੀ ਤੈਨੂੰ ਗਾਉਂਦੇ ਨੇ ਇਹ ਵਾਹਿਗੁਰੂ ਸਾਰੇ ਤੈਨੂੰ ਗਾਈ ਜਾਂਦੇ ਨੇ
ਆਵਹਿ ਇੰਦ ਇਹ ਦਾਸਣ ਬੈਠੇ ਜਿਹੜਾ ਇੰਦਰ ਦੇਵਤਾ ਹੈ ਇਹ ਇੰਦਾਸਣ ਆਪਣੀ ਸਭਾ ਦੇ ਵਿੱਚ ਬੈਠ ਕੇ ਵੈਸੇ ਤਾਂ ਇੰਦਰਾਸਣ ਚਾਨਣੀ ਨੂੰ ਕਹਿੰਦੇ ਨੇ ਤਖ਼ਤ ਦੇ ਉੱਤੇ ਜਿਹੜੀ ਚਾਨਣੀ ਲੱਗੀ ਹੁੰਦੀ ਹੈ ਇਹਨੂੰ ਇੰਦਰਾਸਣ ਕਹਿੰਦੇ ਨੇ ਆਪਣੇ ਤਖ਼ਤ ਦੇ ਉੱਤੇ ਬੈਠ ਕਰਕੇ ਆਪਣੇ ਦੇਵਤਿਆਂ ਦੇ ਸਮੇਤ ਦੇਵਤਿਆਂ ਦਰ ਨਾਲੇ ਦੇਵਤਿਆਂ ਦੇ ਨਾਲ ਤੇਰੇ ਦਰ ਦੇ ਉੱਤੇ ਖੜ ਕੇ ਇੰਦਰ ਦੇਵਤਾ ਵੀ ਤੈਨੂੰ ਗਾਉਂਦਾ ਬਖਸ਼ ਲਓ ਬਖਸ਼ ਲਓ ਬਖਸ਼ ਲਓ ਬੇਨਤੀਆਂ ਕਰਦਾ ਮੇਰੇ ਤੇ ਕਿਰਪਾ ਕਰੋ ਮੈਥੋਂ ਕੋਈ ਗਲਤੀ ਨਾ ਹੋ ਜਾਵੇ ਦੇਵਤੇ ਵੀ ਗਾਉਂਦੇ ਨੇ ਸਾਰੇ ਦੇਵਤੇ ਗਾਉਂਦੇ ਨੇ ਕੋਈ ਦੇਵਤਾ ਐਸਾ ਨਹੀਂ ਜਿਹੜਾ ਕਿਉਂ ਸ਼ਕਤੀ ਹੀ ਵਾਹਿਗੁਰੂ ਨੇ ਦੇਣੀ ਹੈ ਜਦੋਂ ਤਾਂ ਇਸੇ ਕਰਕੇ ਦੇਵਤੇ ਉਹਦਾ ਜਾਪ ਕਰਦੇ ਨੇ ਇੰਦ ਚੰਦਰਮਾ ਵੀ ਗਾਉਂਦਾ ਇੰਦਰ ਦੇਵਤਾ ਵੀ ਗਾਉਂਦਾ ਗਾਵੇ ਇੰਦ ਇੰਦ ਆਸਣ ਬੈਠੇ ਬਹੁ ਗਿਣਤੀ ਹੈ ਬੈਠੇ ਬੈਠਾ ਨਹੀਂ ਕਿਹਾ ਤੇ ਬੈਠਾ ਨਹੀਂ ਕਿਹਾ ਦੇਵਤਿਆਂ ਦਰ ਨਾਲੇ ਤਾਂ ਬਾਅਦ ਚ ਕਿਹਾ ਇਸ ਕਰਕੇ ਇੱਕ ਇੰਦਰ ਨਹੀਂ ਗਾਉਂਦਾ ਇੰਦਰ ਕਿੰਨੇ ਹੀ ਹਨ ਕਿੰਨੇ ਹੀ ਇੰਦਰ ਤੈਨੂੰ ਗਾਉਂਦੇ ਨੇ ਇਹ ਕਈ ਇੰਦਰ ਹੋ ਕੇ ਚਲੇ ਜਾਂਦੇ ਨੇ ਜਦੋਂ ਆਪਣਾ 100 ਸਾਲ ਮਨੁੱਖ ਦਾ ਬਤੀਤ ਹੁੰਦਾ ਇੰਦਰ ਦਾ ਇੱਕ ਦਿਨ ਬਤੀਤ ਹੁੰਦਾ ਜਿਵੇਂ ਚੰਦਰਮਾ ਤੇ ਮਹੀਨੇ ਬਾਅਦ ਰਾਤ ਆਉਂਦੀ ਤੇ ਮਹੀਨੇ ਦਾ ਦਿਨ ਰਹਿੰਦਾ ਖਾਸ ਹੈਰਾਨਗੀ ਦੀ ਗੱਲ ਨਹੀਂ ਕੋਈ ਇਸੇ ਤਰ੍ਹਾਂ ਹੀ ਇੰਦਰ ਲੋਕ ਤੱਕ ਜਦੋਂ ਇਹ ਸਮਾਂ ਚਲਿਆ ਜਾਂਦਾ ਹੋਰ ਉੱਪਰ ਤਾਂ ਆਪਣਾ 100 ਸਾਲ ਤੇ ਉਹਦਾ ਇੱਕ ਦਿਨ ਫਿਰ ਆਪਣਾ 100 ਸਾਲ ਤੇ ਉਹਦੀ ਇੱਕ ਰਾਤ ਹੁੰਦੀ ਹੈ ਇੰਨੀਆਂ ਲੰਬੀਆਂ ਉਮਰਾਂ ਜਦੋਂ ਇੱਕ ਵਿਸ਼ਨੂੰ ਜਿਹੜਾ ਹੈ ਉਹ ਜਾਂ ਸਾਰੀ ਵਿਸ਼ਨੂੰ ਦੀ ਇੱਕ ਉਮਰ ਦੇ ਵਿੱਚ ਕਿੰਨੇ ਹੀ ਇੰਦਰ ਹੋ ਕੇ ਚਲੇ ਜਾਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਬਹੁਤੇ ਇੰਦਰ ਤੈਨੂੰ ਇੰਦਰ ਇੱਕ ਜਾਣੇ ਦਾ ਨਾਂ ਨਹੀਂ ਇੰਦਰ ਤਾਂ ਇੱਕ ਪਦਵੀ ਹੈ ਇੰਦਰ ਦੀ ਪਦਵੀ ਲਈ ਬਹੁਤ ਲੋਕ ਯਤਨ ਕਰਦੇ ਨੇ ਬੜੇ ਬੜੇ ਇਸ ਕਰਕੇ ਉਸ ਪਦਵੀ ਤੇ ਬੈਠਣ ਵਾਲੇ ਇੰਦਰ ਦੇਵਤੇ ਅਤੇ ਦੇਵੀਆਂ ਸਾਰੇ ਮਿਲ ਕੇ ਤੇਰਾ ਜਪ ਕਰਦੇ ਨੇ ਗਾਵ ਹੈ ਸਿੱਧ ਸਮਾਧੀ ਅੰਦਰ ਹੇ ਸਿੱਧੋ ਤੁਸੀਂ ਵੀ ਸਮਾਧੀ ਦੇ ਅੰਦਰ ਗਾਉਂਦੇ ਹੋ ਉਸ ਅਕਾਲ ਪੁਰਖ ਨੂੰ ਤੁਹਾਡਾ ਗੋਰਖ ਗੁਰੂ ਵੀ ਗਾਉਂਦਾ ਸਾਰੇ ਗਾਉਂਦੇ ਨੇ ਮੰਗਲ ਨਾਥ ਚਰਪਣ ਨਾਥ ਘੁੱਗੂ ਨਾਥ ਜਿੰਨੇ ਤੁਹਾਡੇ ਵੱਡੇ ਵੱਡੇ ਨੇ ਉਹ ਸਾਰੇ ਗਾਉਂਦੇ ਸਮਾਧੀਆਂ ਲਾ ਲਾ ਕੇ ਅਕਾਲ ਪੁਰਖ ਦਾ ਜਾਪ ਕਰਦੇ ਹੋ ਮੈਨੂੰ ਹੋਰ ਰਿੱਧੀਆਂ ਸਿੱਧੀਆਂ ਦਿਓ ਮੈਨੂੰ ਹੋਰ ਸ਼ਕਤੀਆਂ ਦਿਓ ਮੇਰੇ ਤੇ ਹੋਰ ਕਿਰਪਾ ਕਰੋ ਓਮ ਓਮ ਕਰਕੇ ਉਹਦਾ ਜਾਪ ਕਰਦੇ ਹੋ ਗਾਵਨ ਸਾਧ ਵਿਚਾਰੇ ਜਿਹੜੇ ਸਾਧੂ ਮਹਾਤਮਾ ਨੇ ਉਹ ਤੁਹਾਨੂੰ ਵਿਚਾਰ ਦੁਆਰਾ ਗਾਉਂਦੇ ਨੇ ਵਿਚਾਰੇ ਦਾ ਅਰਥ ਹੁੰਦਾ ਗਰੀਬ ਗਰੀਬੀ ਦਾ ਅਰਥ ਹੈ ਨਿਮਰਤਾ ਨਿਮਰਤਾ ਵਾਲੇ ਜਿਹੜੇ ਨੇ ਬਹੁਤ ਨਿਮਰਤਾ ਅਤੀ ਨਿਮਰਤਾ ਅੱਜ ਸ਼ਾਇਦ ਸ਼ਾਮ ਦੇ ਪ੍ਰਸੰਗ ਚ ਨਿਮਰਤਾ ਆਵੇਗੀ 6ਵੇਂ ਪਾਤਸ਼ਾਹ ਦੀ ਨਿਮਰਤਾ ਕਿੰਨੀ ਨਿਮਰਤਾ ਹੋਵੇਗੀ ਪਹਿਲਾਂ ਬਾਬਾ ਬੁੱਢਾ ਜੀ ਦੇ ਪ੍ਰਸੰਗ ਚ ਆਪਣੀ ਨਿਮਰਤਾ ਜਣਾਈ ਅੱਜ ਜਿਹੜੀ ਨਿਮਰਤਾ ਦਿਖਾਉਣਗੇ ਉਸ ਤੋਂ ਵੀ ਜ਼ਿਆਦਾ ਹੋਵੇਗੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪਿਆਰੇ ਜਿਹੜੇ ਨੇ ਉਹ ਗਰੀਬੀ ਨੂੰ ਧਾਰਨ ਕਰਨ ਵਾਲੇ ਉਹ ਰੱਬ ਦੇ ਪਿਆਰੇ ਸਾਧ ਵਿਚਾਰੇ ਵਿਚਾਰ ਦੁਆਰਾ ਵੈਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਦੁਆਰਾ ਗਾਉਂਦੇ ਨੇ ਸਰਵਣ ਮੰਨਣ ਨਧਿਆਸਣ ਤਤ ਤੰਗ ਦਾ ਸੋਧਨ ਕਰਨਾ ਇਹ ਪਹਿਲਾਂ ਚੀਜ਼ਾਂ ਆ ਚੁੱਕੀਆਂ ਨੇ ਸ਼ੁਰੂ ਵਿੱਚ ਜਿੰਨੀ ਵਿਆਖਿਆ ਹੁੰਦੀ ਜਪਜੀ ਸਾਹਿਬ ਚ ਉਦੋਂ ਬਾਅਦ ਨਹੀਂ ਹੁੰਦੀ ਫਿਰ ਘਟਦੀ ਤੁਰੀ ਜਾਂਦੀ ਹੈ ਕਿਉਂਕਿ ਕਈ ਅੱਖਰ ਦੁਬਾਰਾ ਆਈ ਜਾਣਗੇ ਸ਼ੁਰੂ ਚ ਤਾਂ ਕਾਫੀ ਚੀਜ਼ਾਂ ਆ ਗਈਆਂ ਹੁਣ ਆਪਾਂ ਨੂੰ ਵਿਆਖਿਆ ਉਹਨਾਂ ਦੀ ਕਰਨ ਦੀ ਲੋੜ ਨਹੀਂ ਪੈਂਦੀ ਗਾਵਨ ਜਤੀ ਸਤੀ ਸੰਤੋਖੀ ਸਤੀਆਂ ਦਾ ਨਿਰਣਾ ਆ ਚੁੱਕਿਆ ਤੇ ਜਤੀ ਰਹਿੰਦੇ ਨੇ ਜਤੀ 6 ਨੇ ਪਰ 6 ਮਹਾਰਾਜ ਕਹਿੰਦੇ 6 ਜਤੀ ਮਾਇਆ ਕੇ ਬੰਦਾ ਇਹ 6 ਜਤੀ ਵੀ ਮਾਇਆ ਦੇ ਹੀ ਬੰਦੇ ਨੇ ਇਹਨਾਂ ਤੇ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ ਲਕਸ਼ਮਣ ਨੇ ਜਤ ਰੱਖਿਆ ਸਾਰਿਆਂ ਨਾਲੋਂ ਪਹਿਲਾਂ ਸਾਰੀ ਜ਼ਿੰਦਗੀ ਸੀਤਾ ਦਾ ਮੂੰਹ ਨਹੀਂ ਦੇਖਿਆ ਉਹਨੇ ਸਿਰਫ ਪੈਰ ਦੇਖੇ ਨੇ ਪੈਰਾਂ ਤੋਂ ਪਛਾਣਦਾ ਸੀ ਕਿ ਸੀਤਾ ਮਾਤਾ ਹੈ ਮੇਰੀ ਇੰਨਾ ਜਤ ਰੱਖਣਾ ਔਖਾ ਹੁੰਦਾ ਬੰਦੇ ਨੂੰ ਪਰ ਲਕਸ਼ਮਣ ਨੇ ਜਤ ਰੱਖਿਆ ਮੇਘਨਾਥ ਨੂੰ ਮਾਰਨ ਤੋਂ ਬਾਅਦ 12 ਸਾਲ ਤੱਕ ਪੂਰਨ ਜਦ ਵਿੱਚ ਰਹਿ ਕੇ ਫਿਰ ਜਨਕ ਦੀ ਛੋਟੀ ਪੁੱਤਰੀ ਨਾਲ ਸੀਤਾ ਦੀ ਛੋਟੀ ਭੈਣ ਵਾਲੇ ਦੀ ਸ਼ਾਦੀ ਹੋਈ, ਜਿਹਦੇ ਤੋਂ ਤ੍ਰਖ ਨਾਮੇ ਪੁੱਤਰ ਪੈਦਾ ਹੋਇਆ, ਇੱਕ ਹੋਰ ਪੁੱਤਰ ਪੈਦਾ ਹੋਇਆ। ਇਹ ਤ੍ਰਖ ਤੋਂ ਤ੍ਰੇਹਣ ਚੱਲੇ ਨੇ, ਆ ਸੋਢੀ ਬੇਦੀ ਤ੍ਰੇਹਣ ਤੇ ਭੱਲੇ, ਇਹ ਸਾਰੇ ਇਹਨਾਂ ਬੰਥਾਂ ਵਿੱਚੋਂ ਚੱਲੇ ਅੱਗੇ। ਤੇ ਇਸ ਪ੍ਰਕਾਰ ਜਿਹੜਾ ਇਹ ਜਤੀ ਹੋਇਆ, ਬਾਅਦ ਦੇ ਜਿਹੜੀ ਸ਼ਾਦੀ ਹੋਈ, ਫਿਰ ਵੀ ਆਪਣੇ ਜਤ ਸਤ ਵਿੱਚ ਕਾਇਮ ਰਿਹਾ। ਉਸ ਤੋਂ ਬਾਅਦ ਦੱਤਾ ਪ੍ਰਿਓ ਸ਼ਿਵਜੀ ਦਾ ਜਿਹੜਾ ਪੁੱਤਰ ਹੈ, ਸੋ ਇਤਿਹਾਸਕ ਇਹ ਜਿਹੜੇ ਨੇ ਇਹ ਵੀ ਬੜੇ ਜਤੀ ਸਤੀ ਮੰਨੇ ਨੇ। ਫਿਰ ਹਨੂਮਾਨ ਨੂੰ ਜਤੀ ਮੰਨਿਆ, ਭੈਰੋਂ ਨੂੰ ਜਤੀ ਮੰਨਿਆ, ਗੋਰਖ ਨੂੰ ਵੀ ਜਤੀ ਮੰਨਿਆ। ਇਹ ਸਾਰੇ ਜਿਹੜੇ ਨੇ 6 ਪ੍ਰਕਾਰ ਦੇ ਜਤੀ ਹਨ। ਇਹ ਜਤੀ ਜਿਹੜੇ ਨੇ ਇਹ ਗਾਉਂਦੇ ਤਾਂ ਤੈਨੂੰ ਹੀ ਨੇ, ਕਿਉਂਕਿ ਤੇਰੇ ਕੋਲੋਂ ਹੀ ਤਾਂ ਇਹਨਾਂ ਨੂੰ ਕਿਰਪਾ ਹੁੰਦੀ ਜਤ ਸਤ ਦੀ, ਜਤ ਵੀ ਤਾਂ ਤੁਸੀਂ ਬਖਸ਼ਿਸ਼ ਕਰਦੇ ਹੋ। ਇਹ ਕਿਉਂ ਗਾਉਂਦੇ ਨੇ? ਇਹ ਤਾਂ ਕਹਿੰਦੇ ਨੇ, ਹੇ ਵਾਹਿਗੁਰੂ, ਹੇ ਪਰਮੇਸ਼ਰ, ਸਾਨੂੰ ਜਤ ਬਖਸ਼ੋ, ਅਸੀਂ ਡੋਲ ਨਾ ਜਾਈਏ, ਮਿਹਰ ਕਰ ਦਿਓ। ਇਹ 6 ਜਤੀ 8 ਅੰਗਾਂ ਕਰਕੇ ਜਤੀ ਰਹਿੰਦੇ ਨੇ, ਗ੍ਰਿਸ਼ਤੀ ਨਹੀਂ ਇੰਨਾ ਰਹਿ ਸਕਦਾ। ਜਿਹੜੇ ਬਿਹੰਗਮ ਹੁੰਦੇ ਨੇ, ਬਿਹੰਗਮ ਕਹਿੰਦੇ ਪੰਛੀ ਨੂੰ, ਪੰਛੀ ਤੋਂ ਭਾਵ ਜਿਹੜੇ ਆ ਦਲਾਂ ਦੇ ਵਿੱਚ ਸਿੰਘ ਰਹਿੰਦੇ ਨੇ, ਜਿਹੜੇ ਸ਼ਾਦੀਆਂ ਨਹੀਂ ਕਰਾਉਂਦੇ ਹਨ, ਬੁੱਢਾ ਦਲ ਦੇ ਵਿੱਚ ਰਹਿਣ, ਤਰਨਾ ਦਲ ਦੇ ਵਿੱਚ ਰਹਿੰਦੇ ਨੇ ਜਾਂ ਸੰਪਰਦਾਵਾਂ ਦੇ ਵਿੱਚ, ਉਹਨੂੰ ਬਿਹੰਗਮ ਕਹਿੰਦੇ ਨੇ। ਇਹ ਜਿਹੜੇ ਬਿਹੰਗਮ ਹੁੰਦੇ ਨੇ, ਇਹਨਾਂ ਨੂੰ 8 ਅੰਗਾਂ ਕਰਕੇ ਜਤੀ ਰਹਿਣਾ ਪੈਂਦਾ, ਪਰ ਕਲਯੁਗ ਹੈ, ਕਲਯੁਗ ਦੇ ਪ੍ਰਭਾਵ ਕਰਕੇ 6 ਨਹੀਂ ਰਹਿ ਸਕਦੇ। ਇਸ ਕਰਕੇ ਇਹ ਜਿੰਨੇ ਵੀ ਜਤੀ ਨੇ ਇਹ ਤੁਹਾਨੂੰ ਗਾਉਂਦੇ ਨੇ ਅਤੇ ਵਾਹਿਗੁਰੂ ਨੂੰ ਕਹਿੰਦੇ ਨੇ, ਮਹਾਰਾਜ ਸਾਨੂੰ ਜਤ ਦੀ ਦਾਤ ਬਖਸ਼ੋ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ, ਸ੍ਰਵਣ ਸਿਮਰਨ ਕੀਰਤਨ ਚਿਤਮਨ ਬਾਤ ਇਕੰਤ, ਸ੍ਰਵਣ ਕਰਨਾ ਮਾੜੀਆਂ ਗੱਲਾਂ, ਸਿਮਰਨ ਕਰਨਾ ਭਾਵ ਮਾੜੀਆਂ ਗੱਲਾਂ ਨੂੰ ਫਿਰ ਯਾਦ ਕਰਨਾ, ਇਸੇ ਪ੍ਰਕਾਰ ਕੀਰਤਨ ਤੋਂ ਭਾਵ ਹੁੰਦਾ ਇੱਥੇ ਜਸ, ਜਸ ਕਰਨਾ ਮਾੜੀਆਂ ਗੱਲਾਂ ਦਾ, ਮਾੜੀਆਂ ਇਸਤਰੀਆਂ ਦਾ, ਚਿਤਵਨ ਚਿਤਵਣੀਆਂ ਕਰਨੀਆਂ ਮਾੜੀਆਂ ਗੱਲਾਂ ਦੀਆਂ, ਫਿਰ ਬਾਤ ਇਕਾਂਤ ਇਕਾਂਤ ਵਿੱਚ ਗੱਲਾਂ ਕਰਨੀਆਂ ਇਤਿਆਦਿ। ਕਿ ਇਹ 8 ਅੰਗ ਨੇ, ਬਹੁਤੀ ਵਿਆਖਿਆ ਦੀ ਲੋੜ ਹੀ ਨਹੀਂ ਪੈਂਦੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ। 8 ਅੰਗਾਂ ਕਰਕੇ ਜਤੀ ਰਹਿਣਾ ਜਿਹੜਾ ਉਹਨੂੰ, ਉਹਦਾ ਨਾਂ ਫਿਰ ਜਤੀਆਂ ਵਿੱਚ ਆ ਜਾਂਦਾ, ਪਰ ਇੰਨਾ ਯਾਦ ਰੱਖਣਾ ਬਹੁਤ ਔਖਾ। ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਫਿਰ ਕਲਯੁਗ ਵਿੱਚ ਤਾਂ ਕੋਈ ਜਤੀ ਨਾ ਹੋਏਗਾ, ਇਹ ਤਾਂ ਬਹੁਤ ਔਖਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ, ਜਿਹੜਾ ਗ੍ਰਿਸ਼ਤੀ ਸਿੱਖ ਹੈ, ਜੇ ਉਹ ਆਪਣੀ ਇਸਤਰੀ ਵਿੱਚ ਜਤੀ ਰਹਿ ਜਾਏ ਸਾਰੀ ਜ਼ਿੰਦਗੀ, ਭਾਈ ਮਰਦਾਨਿਆ, ਉਹਨੂੰ ਵੀ ਜਤੀ ਗਿਣਿਆ ਜਾਂਦਾ ਜਿਹੜਾ ਹੋਰ ਪਾਸੇ ਨਾ ਝੱਕ। ਫਿਰ ਇਹ ਕਥਾ ਆਉਂਦੀ ਹੈ, ਸੋ ਜਿਹੜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪੁਰਾਣੀ ਸਾਖੀ ਹੈ। ਫਿਰ ਮਰਦਾਨਾ ਕਹਿਣ ਲੱਗਾ, ਅੱਛਾ ਮਹਾਰਾਜ, ਫਿਰ ਤਾਂ ਮੈਂ ਵੀ ਜਤੀਆਂ ਵਿੱਚ ਆ ਗਿਆ। ਮਹਾਰਾਜ ਹੱਸ ਪਏ, ਕਹਿੰਦੇ ਹਾਂ ਮਰਦਾਨਿਆ, ਤੂੰ ਵੀ ਜਤੀ ਹੋਈ ਹੈ। ਇਸ ਪ੍ਰਕਾਰ ਕਹਿੰਦੇ ਨੇ ਇਹ ਜਿਹੜੇ ਜਤੀ ਨੇ, ਗਾਵਨ ਜਤੀ, ਬਾਬਾ ਦੀਪ ਸਿੰਘ ਵਰਗੇ ਅਸਲੀ ਜਤੀ, ਭਾਈ ਮਨੀ ਸਿੰਘ ਵਰਗੇ ਜਤੀ, ਭਾਈ ਤਾਰੂ ਸਿੰਘ ਵਰਗੇ ਜਤੀ, ਭਾਈ ਮਲਿਆਗਰ ਸਿੰਘ ਵਰਗੇ ਜਤੀ ਹੋਏ ਨੇ, ਇਹ ਜਿੰਨੇ ਵੀ ਜਤੀ ਨੇ ਸਭ ਤੁਹਾਡੀ ਕਿਰਪਾ ਨਾਲ ਜਤ ਰੱਖ ਸਕਦੇ ਨੇ, ਤੇ ਤੁਹਾਡੀ ਕਿਰਪਾ ਨਾਲ ਇਹ ਜਤੀ ਸਾਰੇ ਤੁਹਾਨੂੰ ਗਾਉਂਦੇ ਨੇ। ਸਤੀ, ਸਾਰੀਆਂ ਸਤੀਆਂ ਤੁਹਾਨੂੰ ਗਾਉਂਦੀਆਂ। ਸਤੀ ਵਰਤਾ ਧਰਮ ਵਿੱਚ 7 ਪ੍ਰਤੱਗੀ ਪੁਰਸ਼ ਜਿਹੜੇ ਨੇ, ਜਿਹੜੇ ਪ੍ਰਾਣ ਜਾਏ ਪਰ ਵਚਨ ਨਾ ਜਾਏ, ਇਹ ਜਿਹੜੇ 7 ਪ੍ਰਤੱਗੀ ਪੁਰਖ ਨੇ, ਜਿਵੇਂ ਦਸ਼ਰਥ ਨੇ ਕਕਈ ਨੂੰ 2 ਵਾਰ ਕਹੇ ਸੀ, ਮੌਕਾ ਆਉਣ ਤੇ ਦੋਨੇ ਵਾਰ ਦੇਤੇ, ਭਰਥ ਨੂੰ ਰਾਜ, ਰਾਮ ਚੰਦਰ ਨੂੰ ਬਨਵਾਸ। ਆਪ ਭਾਵੇਂ ਸਰੀਰ ਤਿਆਗੇ, ਪ੍ਰਾਣ ਜਾਏ ਪਰ ਬਚਨ ਨਾ ਜਾਏ, ਉਹਨੂੰ ਕਹਿੰਦੇ ਸਤੀ, ਸਤੀ ਪੁਰਸ਼। ਇਹ ਜੇ ਸਤੀ ਪੁਰਸ਼ ਵੀ ਤੁਹਾਨੂੰ ਹੀ ਗਾਉਂਦੇ ਨੇ। ਮਾਨ ਧਾਤਾ ਰਾਜਾ ਜਿਹੜਾ ਹੋਇਆ, ਇਹ ਕਈ ਦਲੀਪ ਰਾਜਾ, ਰਘੂ ਰਾਜਾ, ਇਹ ਬੜੇ ਤਕੜੇ ਜਤੀ ਸਤੀ ਸੰਤੋਖੀਆਂ ਚ ਹੋਏ ਨੇ। ਸੰਤੋਖੀ ਇਹ ਗਾਉਂਦੇ ਨੇ, ਜਿਹੜੇ ਸੰਤੋਖੀ ਨੇ, ਜਿਵੇਂ ਚੁਣਕਰੀਖੀ ਆਦਿਕ ਸੰਤੋਖੀ ਹੋਇਆ, ਉਹਨੇ ਬੜਾ ਸੰਤੋਖ ਰੱਖਿਆ। 7 ਦਿਨ ਤੱਕ ਮੀਂਹ ਪੈਂਦਾ ਰਿਹਾ, ਕਿਤੋਂ ਖਾਣ ਨੂੰ ਕੁਛ ਨਾ ਮਿਲਿਆ। 7 ਦਿਨਾਂ ਬਾਅਦ ਕੀੜੀਆਂ ਦੇ ਭੌਣ ਤੋਂ ਚੌਲਾਂ ਦੀ ਫੱਕ ਜੀ ਮਿਲੀ, ਉਹ ਇਕੱਠੀ ਕਰਕੇ, ਉਹ ਵੀ ਕੀੜੀਆਂ ਹੈ ਨਹੀਂ ਸੀ ਤਾਂ, ਉਹ ਫੱਕ ਜੀ ਚੱਕ ਕੇ ਰਗੜੀ, ਕਿਤੇ ਇੱਕ ਅੱਧਾ ਚੌਲ ਵੀ ਵਿੱਚ ਹੋਣਾ, ਸ਼ਰਦਾਈ ਜੀ ਬਣਾ ਲਈ, ਵਿੱਚ ਸ਼ੱਕਰ ਜੀ ਕਿਤੋਂ ਮਿਲ ਗਈ ਉਹ ਪਾ ਲਈ, 5 ਬਾਟੇ ਤਿਆਰ ਕਰ ਲਏ, ਇੱਕ ਆਪਣਾ, ਇੱਕ ਆਪਣੀ ਇਸਤਰੀ ਦਾ, ਇੱਕ ਆਪਣੇ ਪੁੱਤਰ ਦਾ, ਇੱਕ ਆਪਣੀ ਨੂੰਹ ਦਾ ਤੇ ਇੱਕ ਪਰਮੇਸ਼ਰ ਦੇ ਨਾਮ ਦਾ। ਪਰਮੇਸ਼ਰ ਨੇ ਜਦੋਂ ਆ ਕੇ ਪਰਖ ਲਈ, ਪਰਮੇਸ਼ਰ ਪੰਜੇ ਹੀ ਪੀ ਗਏ। ਜਦੋਂ ਪੰਜੇ ਹੀ ਪੀ ਗਏ ਆ ਕੇ ਤਾਂ ਉੱਥੇ ਇੱਕ ਬਾਟੇ ਦੇ ਵਿੱਚ ਇੱਕ ਨਿਓਲਾ ਸੀ। ਜਦੋਂ ਪਰਮੇਸ਼ਰ ਨੇ ਹੱਥ ਧੋਤੇ, ਉਹ ਨਿਓਲਾ ਆ ਕੇ ਬਾਟੇ ਚ ਲਿਟਿਆ, ਅੱਧਾ ਨਿਓਲਾ ਸੋਨੇ ਦਾ ਹੋ ਗਿਆ। ਬਾਬਾ ਇੰਨਾ ਪ੍ਰਤਾਪ, ਅਕਾਲ ਪੁਰਖ ਨੇ ਚੁਣਕ ਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਦੇ ਦਿੱਤੀਆਂ, ਸਾਰੀਆਂ ਸ਼ਕਤੀਆਂ ਨਾਮਦਾਨ ਸਮੇਤ ਹੀ। ਕਹਿੰਦੇ ਤੇਰੇ ਸੰਤੋਖ ਤੋਂ ਮੈਂ ਬੜਾ ਪ੍ਰਸੰਨ ਹੋਇਆ। ਜਦ ਕੈਰਵਾਂ ਨੇ ਜੱਗ ਕੀਤਾ ਪਾਂਡਵਾਂ ਨੇ ਮਿਲ ਕੇ, ਜਦ ਇਹ ਨਿਓਲਾ ਉੱਥੇ ਵੀ ਪਹੁੰਚਿਆ, ਜਦੋਂ ਉਹਨਾਂ ਦੇ ਜੂਠੇ ਧੋਣ ਵਿੱਚ ਜਾ ਕੇ ਲਿਟਣ ਲੱਗ ਪਿਆ, ਤਾਂ ਕੈਰਮ ਪਾਂਡਵ ਕਹਿੰਦੇ, ਓਏ ਆਹ ਨਿਓਲਾ ਇਹ ਤੂੰ ਭਾਂਡਿਆਂ 'ਚ ਲਿਟਦਾ ਫਿਰਦਾ। ਕਹਿੰਦੇ ਜਦ ਚੁਣਕ ਰਿਖੀ ਨੇ ਪਰਮੇਸ਼ਰ ਨੂੰ ਛਕਾਇਆ ਸੀ, ਉਹ ਜੂਠੇ ਬਰਤਨਾਂ ਵਿੱਚ ਮੈਂ ਘੁੰਮਿਆ ਸੀ, ਮੈਂ ਅੱਧਾ ਸੋਨੇ ਦਾ ਬਣ ਗਿਆ ਸੀ। ਅੱਜ ਮੈਂ ਤੁਹਾਡੇ ਭਾਂਡੇ ਵੀ ਦੇਖਣਾ, ਤੁਹਾਡਾ ਜੱਗ ਸੰਪੂਰਨ ਹੋਇਆ ਕਿ ਨਹੀਂ। ਕਹਿੰਦਾ ਹੋਇਆ ਨਹੀਂ। ਕਹਿੰਦੇ ਕਿਉਂ ਨਹੀਂ ਹੋਇਆ? ਕਹਿੰਦੇ ਜੇ ਹੋ ਜਾਂਦਾ ਤਾਂ ਮੈਂ ਬਾਕੀ ਜਿਹੜਾ ਅੱਧਾ ਰਹਿੰਦਾ ਸੀ ਉਹ ਵੀ ਸੋਨੇ ਦਾ ਬਣ ਜਾਂਦਾ। ਕਿਉਂ? ਕਹਿ ਕੇ ਪਰਮੇਸ਼ਰ ਨੇ ਕੈਰਵਾਂ ਪਾਣਵਾਂ ਦਾ ਹੰਕਾਰ ਤੋੜਿਆ ਸੀ ਵੀ ਤੁਹਾਡੇ ਜੱਗ ਨਾਲੋਂ ਤਾਂ ਇੱਕ ਗਰੀਬ ਦਾ ਪੰਜ ਬਾਟੇ ਪਰਮੇਸ਼ਰ ਨੂੰ ਛਕਾ ਦੇਣੇ ਵੱਡਾ ਜੱਗ ਮੰਨਿਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜੇ ਸੰਤੋਖੀ ਪੁਰਸ਼ ਨੇ, ਉਹ ਸੰਤੋਖ ਵਾਸਤੇ ਗਾਉਂਦੇ, ਹੇ ਵਾਹਿਗੁਰੂ ਮੈਨੂੰ ਸੰਤੋਖ ਦਈ। ਸਤੀ ਕਹਿੰਦੇ ਨੇ, ਹੇ ਵਾਹਿਗੁਰੂ ਮੈਨੂੰ ਸਤ ਪ੍ਰਤੱਗੀ ਬਣਾਈ। ਜਤੀ ਕਹਿੰਦੇ ਨੇ, ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ। ਮਹਾਰਾਜ ਮੈਂ ਇਹ ਪੌੜੀ ਪੜ੍ਹਦਾ, ਮੈਨੂੰ ਜਤ ਸਤ ਬਖਸ਼ੋ। ਇਸ ਪੌੜੀ ਪੜ੍ਹਨ ਵਾਲੇ ਨੂੰ ਜਤ ਸਤ ਮਿਲਦਾ। ਗਾਵੈ ਵੀਰ ਕਰਾਰੇ, ਜਿਹੜੇ ਵੀਰ ਨੇ 52 ਵੀਰ, ਸੋਏ ਨੰਦੀ ਭਰਿੰਗੀ ਆਦਿਕ ਲੰਗੜੀਆ, ਇਹਨਾਂ ਦੇ ਇਹੋ ਜਿਹੇ ਨਾਂ ਨੇ। ਹਨੂੰਮਾਨ ਵੀ ਵੀਰਾਂ ਵਿੱਚ ਆਉਂਦਾ, ਕੜੂਆ। ਇਹ 52 ਵੀਰ ਹਨ ਕੁੱਲ। ਇਹ ਕਰਾਰੇ ਨੇ, ਤਕੜੇ ਬਹੁਤ ਜ਼ਿਆਦੇ। ਬੰਦੇ ਬਹਾਦਰ ਨੇ 52 ਦੇ 52 ਹੀ ਆਪਣੇ ਬਸ ਵਿੱਚ ਕੀਤੇ ਹੋਏ ਸੀ ਆਪਣੀ ਸ਼ਕਤੀ ਨਾਲ। ਇਹ ਜਿਹੜਾ ਪਲੰਘ ਉਲਟਾਉਂਦਾ ਸੀ ਬੰਦਾ ਬਹਾਦਰ, ਵੀਰਾਂ ਦੇ ਰਾਹੀਂ ਉਲਟਾਉਂਦਾ ਸੀ, ਨਾਰ ਸਿੰਘ ਵੀਰ ਆਦਿਕ। ਜਦ 10ਵੇਂ ਪਾਤਸ਼ਾਹ ਜਾ ਕੇ ਉਹਦੇ ਪਲੰਘ ਤੇ ਬੈਠੇ, ਪਹਿਲਾਂ ਇੱਕ ਵੀਰ ਭੇਜਿਆ ਬੰਦੇ ਨੇ, ਦੂਜਾ ਤੀਜਾ, 52 ਦੇ 52 ਵੀਰ ਹੀ ਉਸ ਪਲੰਘ ਨੂੰ ਲੱਗੇ। ਔਰ ਇੱਕ ਵੀਰ, ਆਪਾਂ ਨੂੰ ਇੱਕ ਵੀਰ ਹੀ ਕਰੋੜਾਂ ਬੰਦਿਆਂ ਨੂੰ ਕਾਫੀ ਹੁੰਦਾ ਲੜਨ ਨੂੰ, ਇੰਨਾ ਤਕੜਾ ਹੁੰਦਾ ਇਹ। ਪਰ ਪਲੰਘ ਨਾ ਹਿਲਾ ਸਕੇ, ਮਾੜਾ ਜਿਹਾ ਪਲੰਘ ਹਿੱਲਿਆ, 10ਵੇਂ ਪਾਤਸ਼ਾਹ ਨੇ ਆਪਣੇ ਤੀਰ ਦੀ ਮੁਖੀ ਪਾਵੇ ਦੇ ਉੱਤੇ ਰੱਖ ਕੇ ਦੱਬਤਾ ਉਹਨੂੰ, ਇਹ ਲੱਕੜ ਕਿੱਧਰ ਜਾ ਰਹੀ ਤੂੰ? ਬਸ ਇੰਨਾ ਕਹਿਣ ਦੀ ਦੇਰ ਸੀ, 52 ਵੀਰਾਂ ਨੂੰ ਪਸੀਨਾ ਆ ਗਿਆ। ਉਹ ਤਰਲੋਕੀ ਨਾਥ ਦਾ ਮੰਜਾ ਨਾ ਹਿਲਾ ਸਕੇ। ਬੰਦਾ ਬਹਾਦਰ ਆ ਕੇ ਚਰਨੀ ਪੈ ਗਿਆ, ਕਹਿੰਦਾ ਤੁਹਾਨੂੰ ਹੀ ਉਡੀਕਦਾ ਸੀ ਮੈਂ। ਮਹਾਰਾਜ ਕਹਿੰਦੇ, ਤੂੰ ਹਰੇਕ ਦਾ ਹੀ ਪਲੰਘ ਉਲਟਾ ਦਿੰਦਾ ਸੀ। ਕਹਿੰਦੇ ਮਹਾਰਾਜ, ਆਹੀ ਤਾਂ ਉਡੀਕਦਾ ਸੀ ਵੀ ਜਿਹੜਾ ਸੱਚਾ ਪਾਤਸ਼ਾਹ ਹੋਊਗਾ ਨਾ, ਉਹਦਾ ਪਲੰਘ ਨਹੀਂ ਉਲਟਣਾ, ਬਾਕੀ ਸਭ ਪੁੱਠੇ ਹੋ ਡਿੱਗਣਗੇ। ਕਹਿੰਦੇ ਮਹਾਰਾਜ, ਇਸੇ ਕਰਕੇ ਮੈਂ ਹਰੇਕ ਨੂੰ ਉਲਟਾ ਦਿੰਦਾ ਸੀ। ਉਹ ਇਹ ਜਿਹੜੇ ਵੀਰ ਕਰਾਰੇ ਨੇ, ਜਿਨ੍ਹਾਂ ਦੇ ਕਰਾਰੇ ਕਰੜੇ ਹੱਥ ਨੇ, ਜਿਨ੍ਹਾਂ ਦੇ ਕਰ ਹੱਥਾਂ ਵਿੱਚ ਆਰੇ ਪਕੜੇ ਹੋਏ ਨੇ, ਆਰਿਆਂ ਵਰਗੇ ਹਥਿਆਰ ਨੇ, ਇੱਕ ਮੁੱਕੀ ਮਾਰ ਕੇ ਝੋਟੇ ਦੀ ਧੌਣ ਤੋੜ ਦੇਣ ਵਾਲੇ ਇਹੋ ਜਿਹੇ ਵੀਰ ਨੇ, ਉਹ ਵੀ ਤੁਹਾਨੂੰ ਗਾਉਂਦੇ ਨੇ ਕਾਹਦੇ ਲਈ? ਇਹ ਵਾਹਿਗੁਰੂ ਸਾਨੂੰ ਹੋਰ ਬਲ ਦਿਓ, ਹੋਰ ਬਲ ਬਖਸ਼ੋ, ਹੋਰ ਕਿਰਪਾ ਕਰੋ, ਕਿਉਂ ਤੁਹਾਨੂੰ ਸਾਰੇ ਹੀ ਗਾਉਂਦੇ ਨੇ। ਜੇ ਵੀਰ ਤਾਂ ਲੈਣੀ ਹੋਵੇ ਵਾਹਿਗੁਰੂ ਤੋਂ ਕਿ ਸਾਨੂੰ ਵੀ ਬਲ ਬਖਸ਼ੋ, ਅਸੀਂ ਵੀ ਯੋਧੇ ਬਣਨਾ, ਤਾਂ ਤੁਸੀਂ ਵੀ ਗਾ ਸਕਦੇ ਹੋ। ਕਹਿੰਦੇ ਜਤੀ ਸਤੀ ਸੰਤੋਖੀ ਬਣਨਾ, ਸਾਧੂ ਬਣਨਾ, ਸਿੱਧ ਬਣਨਾ, ਤਾਂ ਤੁਸੀਂ ਵੀ ਗਾਓ। ਇੰਦਰ ਦੀ ਪਦਵੀ ਲੈਣੀ ਤਾਂ ਗਾ ਲਓ, ਈਸ਼ਵਰ ਬ੍ਰਹਮਾ ਦੇਵੀ ਬਣਨਾ ਤਾਂ ਗਾ, ਜੋ ਮਰਜ਼ੀ ਸ਼ਕਤੀ ਪ੍ਰਾਪਤ ਕਰ ਲਓ। ਸਾਰੀਆਂ ਹੀ ਸ਼ਕਤੀਆਂ ਇਹ ਸੋਦਰ ਦੀ ਪੌੜੀ ਵਿੱਚ ਪਈਆਂ ਨੇ। ਮਹਾਰਾਜ ਕਿ ਜੇ ਸੋਦਰ ਪੜ੍ਹਦਾ ਨਾ, ਉਹਦੇ ਤੇ ਅਕਾਲ ਪੁਰਖ ਦੀ ਬੜੀ ਖੁਸ਼ੀ ਹੈ। ਇਸੇ ਕਰਕੇ ਸ਼ਾਮ ਨੂੰ ਆਪਾਂ ਸੋਦਰ ਤੇਰਾ ਕਿਹਾ, ਸੋ ਘਰ ਕਿਹਾ, ਸਵੇਰੇ ਜਪਜੀ ਸਾਹਿਬ 'ਚ ਸੋਦਰ ਪੜ੍ਹਦੇ ਹਾਂ, ਸ਼ਾਮ ਨੂੰ ਉਹ ਸੋਦਰ ਪੜ੍ਹਦੇ ਹਾਂ। ਅਕਾਲ ਪੁਰਖ ਦੀਆਂ ਖੁਸ਼ੀਆਂ ਲੈਣ ਲਈ ਗਗਨਮੈ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਇਹ ਆਰਤੀ ਜਿਹੜੀ ਪੜ੍ਹਦੇ, ਇਹ ਆਰਤੀ ਪਰਮੇਸ਼ਰ ਦੀ ਖੁਸ਼ੀ ਵਾਸਤੇ ਹੀ ਪੜ੍ਹਦੇ। ਰਹਿ ਰਾਸ ਦੇ ਨਾਲ ਆਰਤੀ ਜਿਹੜੀ ਹੈ ਜ਼ਰੂਰੀ ਹੈ ਪੜ੍ਹਨੀ। ਕਈ ਨਹੀਂ ਵੀ ਪੜ੍ਹਦੇ, ਵੇਸਲੇ ਪੁਣੇ ਚਲੇ ਜਾਂਦੇ ਨੇ। ਪਰ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ, ਮੈਂ ਆਰਤੀ ਤੂੰ ਪੜ੍ਹਦਾ? ਮੈਂ ਨਹੀਂ ਪੜ੍ਹਦਾ। ਕਹਿੰਦੇ ਪੜ੍ਹਿਆ ਕਰ। ਕਹਿੰਦੇ ਜਾਂ ਮੈਂ ਗੁਰੂ ਨਾਨਕ ਸਾਹਿਬ ਵਾਲੀ ਪੜ੍ਹੀ ਸੀ ਸਾਖੀ, ਗੁਰੂ ਨਾਨਕ ਦੇਵ ਜੀ ਦੀ ਬਚਪਨ ਦੇ ਵਿੱਚ ਉਹ 'ਚ ਲਿਖਿਆ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਾਈ ਆਰਤੀ ਕਰਿਆ ਕਰੋ। ਕਹਿੰਦੇ ਉਦੋਂ ਤੋਂ ਮੈਂ ਆਰਤੀ ਦੇ ਸ਼ਬਦ ਪੜ੍ਹਦਾ। ਇਸ ਕਰਕੇ ਰਹਿ ਰਾਸ ਦੇ ਨਾਲ ਆਰਤੀ ਪੜ੍ਹੋ, ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ, ਤਿੰਨ ਕੇ ਕਾਸ ਸਵਾਰਤਾ, ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿੱਜੀਓ। ਸਾਰਾ ਕੁਛ ਆਰਤੀ ਵਿੱਚ ਤਾਂ ਆ ਗਿਆ। ਬਹੁਤੀ ਤੰਗੀ ਤੁਰਸੀ ਹੈ ਤੇ ਫਿਰ ਆਰਤੀ ਨਾਲ ਪੜ੍ਹ ਲਓ। ਆਰਤੀ ਜੇ ਹੋਰ ਤੰਗੀ ਤੁਰਸੀ ਹੈ, ਪੰਜ ਪਾਠ ਆਰਤੀ ਦੇ ਕਰਨ ਫਿਰ ਜ਼ਿਆਦਾ ਕਰ ਲਓ। ਇਹਦਾ ਜਿੰਨੇ ਔਖੇ ਆ ਉਨੇ ਜ਼ਿਆਦਾ ਪਾਠ ਕਰ ਲਓ, ਨਹੀਂ ਤਾਂ ਹੋਰ 100 ਵਾਰੀ ਪੜ੍ਹ ਲਓ ਧੰਨਾ ਗੋਪਾਲ ਕਰਾਰ ਤਾਂ। ਜਿੰਨਾ ਜ਼ਿਆਦਾ ਗੁੜ ਪਾਓ ਉਨਾ ਜ਼ਿਆਦਾ ਮਿੱਠਾ ਹੋ ਜਾਂਦਾ। ਇਸੇ ਪ੍ਰਕਾਰ ਜਿੰਨੀ ਜ਼ਿਆਦਾ ਬਾਣੀ ਪੜ੍ਹਾਂਗੇ ਓਨੀ ਹੀ ਜ਼ਿਆਦਾ ਕਿਰਪਾ ਹੋ ਜਾਣੀ। ਬਾਣੀ ਨੂੰ ਕਦੇ ਘਟਾਉਣਾ ਨਹੀਂ, ਜਿੰਨੀ ਵੀ ਪੜ੍ਹਨੀ ਬਾਣੀ ਜ਼ਿਆਦਾ ਹੀ ਪੜ੍ਹਨੀ, ਜ਼ਿਆਦਾ ਹੀ ਪੜ੍ਹਨੀ ਹੈ, ਕਦੇ ਵੀ ਬਾਣੀ ਘੱਟ ਨਹੀਂ ਪੜ੍ਹਨੀ, ਹਮੇਸ਼ਾ ਵੱਧ ਕੇ ਬਾਣੀ ਪੜ੍ਹੋ। ਅੱਜ 10 ਵਾਰੀ ਜ਼ਿਆਦਾ ਵਾਹਿਗੁਰੂ ਕਹੋ, ਕੱਲ੍ਹ ਨੂੰ 20 ਵਾਰੀ ਜ਼ਿਆਦਾ ਕਹੋ, ਪਰਸੋਂ ਨੂੰ 30 ਵਾਰੀ, ਕਿਉਂ ਕਰਦੇ ਕਰਦੇ ਆਪਣੀ ਜ਼ਿੰਦਗੀ ਨੂੰ ਵਾਹਿਗੁਰੂ ਮੰਤਰ ਦੇ ਵਿੱਚ ਹੀ ਢਾਲ ਲਓ। ਵਾਹਿਗੁਰੂ ਵਾਹਿਗੁਰੂ। Wow.